गुरु प्यारी सात संगत जी, वाहिगुरु जी का खालसा, वाहिगुरु जी की फतेह। भाई साहब भाई वीर सिंह जी ने एक थाई यह दर्शाया है कि जदों कोई दुख तकलीफ आउंदी है, कोई पीड़ा आउंदी है, विछोड़ा आउंदा है, लोग समझौतियां दे के चले जाते हैं। एहो जिहे समझौतियां नाल थोड़े टाइम लई दिल विच ठंड पासदी है, पर फिर वो दिल पीड़ा छिड़ पैंदी है। इसका की कारण है? तो दूसरी गल ये दर्शाई है कि जे जीवन विच विशाल दृष्टि रखिए, ये विशाल दृष्टि की तब्दीली कर देंदी है। ते कुछ होर अमली गल्लां जो सतगुरु दे घर विच हन, उन्हां वल साडा ध्यान दिवाया गया है इस लिखत विच। ते इस सारी लिखत विच सानू ये दर्शाया है कि विछोड़े वेले किवें अपने आप नू संभालना है, द्रवणता वेले की कुछ करना है। आओ प्यार नाल सरवण करन दी कोशिश करिए जी। 13 फरवरी 1930, प्यारे जीव, तुसां दा खत अमृतसरों हो के इत्थे पुज्जा है। काकी गुरबचन कौर दे अकाल चलाने दी खबर वाची है। मैं अमृतसर हुंदिया बीबी दी बीमारी दी कोई खबर नहीं सुनी। अज अचानक ही आप दे पत्र तों ये अफसोसनाक खबर पहुंची है। सतगुरु नानक देव ने 4 दुख असल दुख गिणे हन। इन्हां विचों एक दुख विछोड़ा है। विछोड़ा कई रंगां विच इंसान दे तजर्बे विच आउंदा है, परंतु औलाद विचों किसे दा विछोड़ा बड़ियां कोमल दिल तरबां नूं हिलाउंदा है। मित्र सज्जन संबंधी भला लोचण वाले फिर कई एक नुक्तियां तो समझौतियां देंदे हन कि विछड़े दिलां नूं नवें लगे जख्म दी पीड़ा तुरत फुरत मिट जावे। पर थोड़े चिर लई कुछ कुछ ठंड जई पास के फिर ओह दिल पीड़ा छिड़ पैंदी है। कारण ये हुंदा है कि घाव किसे होर थां ते लगदा है ते दारू उस तों उरे उरे पहुंचदा है, उत्थे दारू दे पहुंचण विच समा लगदा है। हाँ जी, फिर दोहरा दईए, परंतु औलाद विचों किसे दा विछोड़ा बड़ियां कोमल दिल तरबां नूं हिलाउंदा है। मित्र सज्जन संबंधी भला लोचण वाले फिर कई एक नुक्तियां तो समझौतियां देंदे हन कि विछड़े दिलां नूं नवें लगे जख्म दी पीड़ा तुरत फुरत मिट जावे। पर थोड़े चिर लई कुछ कुछ ठंड जई पास के फिर ओह दिल पीड़ा छिड़ पैंदी है। कारण ये हुंदा है कि घाव किसे होर थां ते लगदा है ते दारू उस तों उरे उरे पहुंचदा है, उत्थे दारू दे पहुंचण विच समा लगदा है। परंतु चाहे परस्पर समझावना तत्फट पक्का असर करन वाला सदीव नहीं हुंदा, पर तद भी इंसान दा इंसान नाल पीड़ा वंडण, ठंड पहुंचावण ते राहत देण लैण दा वसीला भी सिवा लिखी या बोली जाण वाली समझौती ते ख्याल वटांदरे होर कुछ नहीं। जे इंसान साईं दे प्यार विच लग के अंदर अपने प्यार लवा बन चुका होवे तां हर शै नूं फिर उस नुक्ते तों वेखदा है ते आप एक उचेरे टिकाणे ते होण करके विशाल दृष्टि विच सारियां होणियां नूं वेखदा है। ये विशाल दृष्टि कुछ ऐसी तब्दीली कर देंदी है कि जीव पीड़ा दियां होणियां नूं भी फिर किसे पहलू विच लैंदा है। जिवें परसूता अपनी परसूत पीड़ा नूं किसे होर नुक्ता निगाह नाल वेखदी है ते सूरमा अपने कामां दी दर्द नूं किसे होर नुक्ता निगाह तों वेखदा है। नुक्ता निगाह दे बदलियां इतने फर्क पै जांदे हन ते इस दे विशाल हो गया तां फिर होर फर्क पै जांदा है। हाँ जी, जे इंसान साईं दे प्यार विच लग के अपने अंदर प्यार लवा बन चुका होवे तां हर शै नूं फिर उस नुक्ते तों वेखदा है ते आप एक उचेरे टिकाणे ते होण करके विशाल दृष्टि विच सारियां होणियां नूं वेखदा है। ये विशाल दृष्टि कुछ ऐसी तब्दीली कर देंदी है कि जीव पीड़ा दियां होणियां नूं भी फिर किसे पहलू विच लैंदा है। जिवें परसूता अपनी परसूत पीड़ा नूं किसे होर नुक्ता निगाह नाल वेखदी है ते सूरमा अपने कावां दी दर्द नूं किसे होर नुक्ता निगाह तों वेखदा है। नुक्ता निगाह दे बदलियां इतने फर्क पै जांदे हन ते इस दे विशाल हो गया तां फिर होर फर्क पै जांदा है। जिंदगी नूं एवें छड़ छड़ियां तां मन दियां बिरतियां दी हालत कखां तीलियां वांगू रहिंदी है। जिधर दे बुले आए उधर लै गए ते जे जिंदगी ने लुटा बन लिया ते अंदर नाम दा मंदर रच लिया ਤਾਂ ਇਸ ਦੇ ਅੰਦਰ ਠਾਹਰ ਵੱਜ ਜਾਂਦੀ ਹੈ। ਜਿੱਥੇ ਦੁੱਖਾਂ ਦਰਦਾਂ ਵੇਲੇ ਜਾ ਵੜਦਾ ਹੈ ਅਤੇ ਇਸ ਦੇ ਠੰਡਾ ਪਾਉਣ ਵਾਲੇ ਅਸਰਾਂ ਨਾਲ ਸ਼ਾਂਤੀ ਵਰਤਦੀ ਹੈ। ਸਤਿਗੁਰੂ ਨੇ ਆਪਣੇ ਇਲਾਹੀ ਗਿਆਨ ਵਿੱਚ ਇਸ ਲੋਹੇ ਤੋਂ ਸਾਨੂੰ ਠੰਡਾ ਪਾਉਣ ਵਾਲੇ ਚੰਦਨ ਅਤੇ ਸੁੱਖ ਦੇਣ ਵਾਲੀਆਂ ਮਲਹਾਂ ਦੱਸੀਆਂ ਹਨ। ਇਸ ਜਗਤ ਨੂੰ ਕਰਤੇ ਦਾ ਖੇਲ ਦੱਸਿਆ ਹੈ ਅਤੇ ਜੀਵਾਂ ਦਾ ਇੱਥੇ ਹੋਣਾ ਉਹਨਾਂ ਦੀ ਉੱਨਤੀ ਹੋਣ ਅਰਥ ਆਖਿਆ ਹੈ ਅਤੇ ਪ੍ਰਯੋਜਨ ਇਹ ਦੱਸਿਆ ਹੈ ਕਿ ਅੰਤਰ ਆਤਮੇ ਆਪਣੇ ਆਪੇ ਦੇ ਨੁਕਤੇ 'ਤੇ ਖੜੋ ਕੇ ਜਗਤ ਦਾ ਆਧਾਰ ਜਗਤ ਦੇ ਕੇਂਦਰ ਦੀ ਦ੍ਰਿਸ਼ਟਾ ਪੱਖ ਵਿੱਚ ਟੇਕ ਲੈ ਕੇ ਟਿਕ ਜਾਣ। ਅਰਥਾਤ ਇੱਕ ਨੁਕਤੇ ਤੋਂ ਜੋ ਆਪੇ ਦਾ ਹੈ ਉਹ ਹੋਵੇਂ ਨਹੀਂ ਖੜੋ ਜਾਣਾ ਹੈ ਅਤੇ ਵਰਤਾਰੇ ਵਿੱਚ ਜਗਤ ਦੇ ਜੀਵਾਂ ਨੂੰ ਕਰਤਾ ਪੁਰਖ ਦੇ ਬੱਚੇ ਬੱਚੀਆਂ ਸਮਝ ਕੇ ਸੋਹਣੀ ਬੁੱਧੀ ਅਤੇ ਦਰਿਆ ਦਿਲੀ ਨਾਲ ਦੁੱਖਾਂ ਦਰਦਾਂ ਵੇਲੇ ਸਹਾਇਤਾ ਦੇਣਾ ਹੈ। ਇਹ ਅਮਲੀ ਧਰਮ ਜੀਵਨ ਵਿੱਚ ਜਿਸ ਦਾ ਇੱਕ ਪੱਖ ਸਾਖੀ ਪੱਖ ਜਾਂ ਦ੍ਰਿਸ਼ਟਾ ਪਹਿਲੂ ਵਿੱਚ ਸਬਜੈਕਟਿਵ ਹੈ, ਜਿੱਥੇ ਕਿ ਇਸਨੇ ਇਸ ਦੇ ਆਪੇ ਨੂੰ ਟੇਕ ਮਿਲਦੀ ਹੈ, ਇਸ ਦੇ ਟਿਕ ਕੇ ਦੂਸਰਾ ਅਮਲੀ ਪੱਖ ਇਸ ਨੂੰ ਦ੍ਰਿਸ਼ਟਮਾਨ ਵਿੱਚ ਉਪਕਾਰ ਅਤੇ ਨੇਕੀ ਦਾ ਜੀਵਨ ਬਸਰ ਕਰਨ ਦਾ ਮਿਲਦਾ ਹੈ। ਇੱਕ ਆਪੇ 'ਤੇ ਟਿਕਦਾ ਹੈ ਅਤੇ ਟਿਕਾਓ ਬਣਦਾ ਹੈ, ਜ਼ਖਮਾਂ 'ਤੇ ਮਲਮ ਲਾਉਂਦਾ ਹੈ ਅਤੇ ਪੀੜਾ ਹਰਦਾ ਹੈ। ਇਸ ਅਮਲੀ ਧਰਮ 'ਤੇ ਟੁਰਿਆਂ ਫਿਰ ਦੁੱਖਾਂ ਦਰਦਾਂ ਵੇਲੇ ਸਤਿਗੁਰੂ ਆਖਦੇ ਹਨ, ਵਾਹਿਗੁਰੂ ਮਿੱਤਰ ਹੈ, ਉਸ ਦੇ ਘਾਲੇ ਦੁੱਖ ਸੁੱਖ ਤੇਰੇ ਕਿਸੇ ਭਲੇ ਲਈ ਹਨ। ਜੇ ਸਮਝੇ ਪੈਂਦੇ ਹਨ ਤਾਂ ਵਾਹ ਵਾਹ, ਨਹੀਂ ਪੈਂਦੇ ਤਾਂ ਵਾਹ ਵਾਹ। ਤੂੰ ਭਾਣੇ 'ਤੇ ਸਾਕਾਰ ਹੋਣਾ ਹੈ ਅਤੇ ਚਿੱਤ ਨੂੰ ਡੁਲਾਉਣਾ ਨਹੀਂ। ਹਾਂਜੀ, ਇਸ ਅਮਲੀ ਧਰਮ 'ਤੇ ਟੁਰਦਿਆਂ ਫਿਰ ਦੁੱਖਾਂ ਦਰਦਾਂ ਵੇਲੇ ਸਤਿਗੁਰੂ ਆਖਦੇ ਹਨ, ਵਾਹਿਗੁਰੂ ਮਿੱਤਰ ਹੈ, ਉਸ ਦੇ ਘਾਲੇ ਦੁੱਖ ਸੁੱਖ ਤੇਰੇ ਕਿਸੇ ਭਲੇ ਲਈ ਹਨ। ਜੇ ਸਮਝ ਪੈਂਦੇ ਹਨ ਤਾਂ ਵਾਹ ਵਾਹ, ਨਹੀਂ ਪੈਂਦੇ ਤਾਂ ਵਾਹ ਵਾਹ। ਤੂੰ ਭਾਣੇ 'ਤੇ ਸਾਕਾਰ ਹੋਣਾ ਹੈ ਅਤੇ ਚਿੱਤ ਨੂੰ ਡੁਲਾਉਣਾ ਨਹੀਂ। ਚਿੱਤ ਤਾਂ ਦੀਪ ਸ਼ਿਖਾ ਯਾਨੀ ਦੀਵੇ ਦੀ ਲਾਟ ਵਾਂਗੂ ਡੋਲਦਾ ਹੀ ਹੈ, ਪਰ ਅਭਿਆਸੀ ਪੁਰਖ ਇਸ ਨੂੰ ਟਿਕਾਉਂਦਾ ਹੈ ਅਤੇ ਪ੍ਰਭੂ ਪਿਆਰ ਵਿੱਚ ਸਿੱਧਿਆਂ ਕਰਦਾ ਹੈ। ਕਿਉਂਕਿ ਦੁੱਖਾਂ ਦਰਦਾਂ ਦੀਆਂ ਲਹਿਰ ਪਛਾੜਾਂ ਬਾਜੇ ਵੇਲੇ ਟਿਕ ਰਹੇ ਮਨਾਂ ਨੂੰ ਉਸ ਉੱਚੇ ਲੋਹੇ ਤੋਂ ਡੇਗ ਜਾਂਦੀਆਂ ਹਨ, ਜਿਸ 'ਤੇ ਫਿਰ ਚੜ੍ਹਨਾ ਕਠਿਨ ਹੋ ਜਾਂਦਾ ਹੈ। ਇਸ ਲਈ ਮਨ ਨੂੰ ਕਿਸੇ ਲੋਹੇ 'ਤੇ ਟਿਕਾ ਲੈਣ ਵਾਲੇ ਹਰ ਦੁੱਖ ਦਰਦ ਵੇਲੇ ਪਹਿਲੇ ਇਸ ਫਿਕਰ ਵਿੱਚ ਲੱਗਦੇ ਹਨ, ਮਨ ਕਿਤੇ ਇਸ ਨੁਕਤੇ ਤੋਂ ਉਖੜ ਨਾ ਜਾਵੇ। ਇਸ ਯਤਨ ਵਿੱਚ ਗੁਰਬਾਣੀ ਸਭ ਤੋਂ ਵੱਧ ਕੇ ਸਹਾਇਤਾ ਕਰਦੀ ਹੈ। ਦੂਸਰੇ ਅੰਦਰ ਜੋ ਵਿਛੜੇ ਪਿਆਰੇ ਨਾਲ ਮੋਹ ਹੁੰਦਾ ਹੈ ਉਸਨੂੰ ਸੁਖਦਾਇਕ ਪੈਂਦਾ ਹੈ ਅਤੇ ਅੰਦਰ ਗੱਡੀਆਂ ਤਣਾਵਾਂ ਉਸਦੀ ਸ਼ਖਸੀਅਤ ਵੱਲ ਧੂਹ ਖਾਂਦੀਆਂ ਹਨ। ਉਸ ਵੇਲੇ ਗੁਰਮਤਿ ਦੱਸਦੀ ਹੈ ਕਿ ਬੇਹਬਲ ਹੋ ਕੇ ਗਮ ਦੀਆਂ ਨਛੱਤਰਾਂ ਨੂੰ ਤ੍ਰਿਖਿਆ ਨਾ ਕਰੋ, ਉਸ ਚਿੱਤ ਦੀ ਦ੍ਰਵਣਤਾ ਦਾ ਲਾਭ ਉਠਾਓ, ਇੱਕ ਆਪਣੇ ਲਈ, ਇੱਕ ਵਿਛੜੇ ਪਿਆਰੇ ਲਈ। ਆਪਣੇ ਲਈ ਤਾਂ ਇਹ ਹੈ ਕਿ ਉਸ ਵੇਲੇ ਅਰਦਾਸ ਵਿੱਚ ਜਾਓ ਕਿ ਪਾਤਸ਼ਾਹ, ਅਸਾਂ ਆਪ ਤੋਂ ਵਿਛੜ ਕੇ ਦੁੱਖ ਪਾਏ ਹਨ, ਅਸਾਂ ਨੂੰ ਆਪਣੇ ਨਾਲ ਪਰੋ ਲਓ, ਸਾਨੂੰ ਤੁਸੀਂ ਸਦਾ ਥਿਰ ਦਿਸ ਪਾਓ ਅਤੇ ਤੁਸਾਂ ਨਾਲ ਪ੍ਰੇਮ ਗੜ ਜਾਵੇ। ਇਸ ਤਰ੍ਹਾਂ ਦੇ ਕੋਮਲ ਹੋਏ ਚਿੱਤ ਦੀ ਅਰਦਾਸ ਵਧੇਰਾ ਅਸਰ ਕਰਦੀ ਹੈ। ਟੁੱਟ ਗਏ ਪਿਆਰੇ ਲਈ ਇਸ ਪਿਆਰ ਦੀ ਖਿੱਚ ਦਾ ਇਹ ਲਾਭ ਉਠਾਓ ਕਿ ਉਸਦੇ ਗੁਣ ਅਤੇ ਮਨਮੋਹਨ ਗੱਲਾਂ ਯਾਦ ਕਰਦੇ ਨੈਣ ਫੁਹਾਰਿਆਂ ਨੂੰ ਨਦੀਆਂ ਦੇ ਸੋਮ ਨਾ ਬਣਾਓ, ਸਗੋਂ ਇਹ ਸੋਚੋ ਕਿ ਹੁਣ ਜਿਸ ਹਾਲ, ਜਿਸ ਅਵਸਥਾ ਵਿੱਚ ਉਹ ਹੈ, ਅਸੀਂ ਉਸ ਲਈ ਕੀ ਕਰ ਸਕਦੇ ਹਾਂ। ਸੋ ਗੁਰਮਤਿ ਸਾਨੂੰ ਦੱਸਦੀ ਹੈ, ਮੈਂ ਪਿੱਛੇ ਕੀਰਤਨ ਕਰਿਓ ਨਿਰਵਾਣ ਜੀਓ। ਸੋ ਗੁਰਬਾਣੀ ਦੇ ਪਾਠ ਅਤੇ ਕੀਰਤਨ ਦਾ ਮੰਡਲ ਰਚ ਦੇਈਏ। ਇਹ ਇੱਕ ਅਰਦਾਸ ਹੋਵੇਗੀ ਪ੍ਰਾਣੀ ਦੇ ਭਲੇ ਲਈ। ਅਰਦਾਸ ਭਾਵਪੂਰਕ ਗੈਬ ਦੀ ਵਸਤੂ ਹੈ, ਜਿਸ ਨੂੰ ਪਿਆਰ ਭਾਵ ਦੀ ਤੀਖਣਤਾ ਦੇ ਖੰਭ ਲੱਗ ਜਾਂਦੇ ਹਨ। ਇਹ ਹਰ ਮੰਡਲ ਨੂੰ ਚੀਰ ਕੇ ਦੂਰ ਤੋਂ ਦੂਰ ਟਿਕਾਣਿਆਂ 'ਤੇ ਪਹੁੰਚ ਰੱਖਦੀ ਹੈ। ਸੋ ਇਸ ਤਰ੍ਹਾਂ ਬਿਰਹੋਂ ਕਰਨੇ ਦੀ ਥਾਂ ਵਿਛੜੇ ਪਿਆਰੇ ਨੂੰ ਉਸੀ ਤਰ੍ਹਾਂ ਪਿਆਰ ਕਰਦੇ ਹਾਂ ਜਿਸ ਤਰ੍ਹਾਂ ਕਿ ਜੀਵਦਿਆਂ ਕਰਦੇ ਸਾਂ, ਅਰਥਾਤ ਪਾਠ ਅਤੇ ਅਰਦਾਸ। ਇਹ ਅਮਲੀ ਗੱਲਾਂ ਸਤਿਗੁਰ ਦੇ ਘਰ ਵਿੱਚ ਹਨ। ਤੁਸੀਂ ਗੁਰੂ ਦੇ ਟੇਕ ਵਾਲੇ ਹੋ, ਪਾਠ ਕਰ ਕਰਾ ਰਹੇ ਹੋ, ਸੁਣ ਰਹੇ ਅਤੇ ਲਾਭ ਉਠਾ ਰਹੇ, ਇਸ ਪਾਸੇ ਲੱਗੋ। ਲਕਸ਼ਮੀ ਜੀ ਅਤੇ ਸਾਰੇ ਪਰਿਵਾਰ ਨੂੰ ਇਸੇ ਪਾਸੇ ਲਾਓ, ਅਸਲੀ ਠੰਡਾ ਇਸੇ ਪਾਸੇ ਹਨ, ਸਿਦਕ ਦੇ ਬੇੜੇ ਪਾਰ ਹਨ। ਸਿਦਕ ਬਲਾਇੰਡ ਫੇਥ ਨਹੀਂ, ਇਹ ਇਕੁਰ ਦੀ ਸ਼ੈ ਹੈ। ਜਿਕਰ ਯੂਕਲਿਡ ਦੇ ਪਾਠਕ ਨੂੰ ਪਹਿਲਾਂ ਐਗਜ਼ੀਅਮ ਮੰਨ ਕੇ ਟੁਰਨਾ ਪੈਂਦਾ ਹੈ, ਨਹੀਂ ਤਾਂ ਉਸ ਵਿਦਿਆ ਨੂੰ ਪ੍ਰਾਪਤ ਨਹੀਂ ਕਰ ਸਕਦਾ। ਵਾਹਿਗੁਰੂ ਹੈ ਅਤੇ ਪਿਆਰ ਪੁੰਜ ਹੈ, ਇਹ ਐਗਜ਼ੀਅਮ ਵਾਂਗੂ ਅੰਦਰ ਬੰਨ੍ਹ ਕੇ ਟੁਰੀਏ, ਫਿਰ ਅੱਗੇ ਚੱਲ ਕੇ ਨਾਮ ਅਭਿਆਸ ਦੁਆਰਾ ਦਿਲ ਨੂੰ ਆਧਾਰ ਮਿਲਦਾ ਹੈ ਅਤੇ ਮਨ ਵਿਸ਼ਾਲ ਹੋ ਜਾਂਦਾ ਹੈ। ਫਿਰ ਦ੍ਰਿਸ਼ਟਾ ਪੱਖ ਵਿੱਚ ਤਜਰਬੇ ਹੋਣ ਲੱਗ ਜਾਂਦੇ ਹਨ ਅਤੇ ਮਤ ਦੇ ਨੁਕਤਾ ਖਿਆਲ ਬਦਲਦੇ ਨਜ਼ਰ ਪੈਂਦੇ ਹਨ ਅਤੇ ਉਹਨਾਂ ਨਾਲ ਫਿਰ ਚਿੱਤ ਅਮਲੀ ਅਤੇ ਤਜਰਬੇ ਵਿੱਚ ਆ ਜਾਣ ਵਾਲਾ ਸੁੱਖ ਪ੍ਰਤੀਤ ਕਰਦਾ ਹੈ। ਸੋ ਹੁਣ ਉਦਾਸ ਨਾ ਹੋਵੋ, ਜੇ ਮਨ ਦਰਵੇ ਤਾਂ ਆਪਣੀ ਕਲਿਆਣ ਲਈ ਆਪਣੇ ਆਪ ਉੱਚੀਆਂ ਕਰਨ ਲਈ ਅਰਦਾਸ ਵਿੱਚ ਲੱਗ ਜਾ। ਗਰਬ ਘੋਰ ਅੰਧ ਅਤੇ ਕਾਢੋ ਪ੍ਰਭ ਨਾਨਕ ਨਦਰ ਨਿਹਾਰ, ਫਿਰ ਅਰਦਾਸ ਕਰੋ, ਕਹੋ ਨਾਨਕ ਸਰਣ ਦਿਆਲ ਗੁਰ ਲੇਹੋ ਮੁਗਤ ਉਦਾਰੇ, ਅਤੇ ਫਿਰ ਨਾਨਕ ਦੀਜੈ ਨਾਮ ਦਾਨ ਰਾਖੋ ਹੀ ਹੈ ਪਰੋਏ। ਇਹ ਦਾਨ ਮੰਗਦਿਆਂ ਮਨ ਦੀ ਦ੍ਰਵਣਤਾ ਸਫਲ ਹੋਵੇਗੀ ਅਤੇ ਵਾਹਿਗੁਰੂ ਦੇ ਸਿਮਰਨ ਦਾ ਰੌਂ ਸੁਖੈਨ ਫੁਰੇਗਾ। ਦੂਸਰੇ ਕਾਕੀ ਜੀ ਲਈ ਪਾਠ ਅਰਦਾਸ ਕੀਰਤਨ ਹੋਣ ਜਿਨ੍ਹਾਂ ਨਾਲ ਉਸਨੂੰ ਸੁੱਖ ਮਿਲੇ ਅਤੇ ਸੁਣਨ ਵਾਲਿਆਂ ਨੂੰ ਲਾਭ ਅਪੜੇ। ਹੋ ਜੋ ਕੁਛ ਰਿਹਾ ਹੈ ਸਾਡੇ ਵੱਸੋਂ ਬਾਹਰ ਹੈ, ਅਸੀਂ ਸਾਰਾ ਮਨੁੱਖੀ ਜ਼ੋਰ ਲਾ ਲੈਂਦੇ ਹਾਂ ਫਿਰ ਵੀ ਹੋਣ ਹਾਰ ਹੋ ਜਾਂਦਾ ਹੈ, ਤਾਂ ਤੇ ਜੋ ਵੱਸੋਂ ਬਾਹਰ ਹੈ ਉਸ ਲਈ ਮਨ ਨੂੰ ਕਸ਼ਟ ਦੇਣ ਦਾ ਕੀ ਗੁਣ। ਮਨ ਉੱਚਿਆ ਕਰਕੇ ਆਪਣੇ ਜੀਵਨ ਨੂੰ ਸਫਲਾ ਕਰਨਾ ਚਾਹੀਏ। ਵਿਛੜੇ ਪਿਆਰੇ ਨੂੰ ਕੀਰਤਨ ਦੀ ਪਿਆਰ ਭਰੀ ਸੁਗਾਤ ਪਹੁੰਚਾਈਏ। ਗੁਰੂ ਆਪ ਦਾ ਅਤੇ ਪਰਿਵਾਰ ਦਾ ਇਸ ਵਿਛੋੜੇ ਵਿੱਚ ਸਹਾਈ ਹੋਵੇ। ਦਿਲ ਉੱਚਾ ਸੁੱਚਾ ਹੋਵੇ, ਸਾਈਂ ਦੀ ਯਾਦ ਨਾਲ ਪਰੋਹ ਹੋ ਜਾਏ, ਤੁਸਾਂ ਦੀ ਸਮਝ ਬੰਦਗੀ ਵਿੱਚ ਉੱਜਲ ਹੋਵੇ ਅਤੇ ਇਸ ਉੱਜਲ ਪਦਾਰਥ ਤੋਂ ਜਗਤ ਪੀੜਾ ਘਟਣ ਵਿੱਚ ਵੱਧ ਤੋਂ ਵੱਧ ਸਹਾਇਤਾ ਮਿਲੇ। ਕਲਗੀਆਂ ਵਾਲੇ ਨੇ ਸਾਨੂੰ ਕਰਮ ਵਿੱਚ ਨਿਸ਼ਕਾਮ ਕੀਤਾ ਹੈ, ਆਖਿਆ ਹੈ ਤਿਆਗ ਵਿੱਚ ਨਾ ਜਾਓ, ਕਰਮ ਕਰੋ ਅਤੇ ਫਿਰ ਕਰਦੇ ਹੋਏ ਅੰਦਰੋਂ ਸਾਈਂ ਨਾਲ ਲੱਗੇ ਰਹੋ। ਇਹ ਅੰਦਰੋਂ ਲੱਗੇ ਰਹਿਣਾ ਨਿਸ਼ਕਰਮ ਹੋਣਾ ਹੈ, ਅਕਰਹਿ ਹੋਣਾ ਹੈ। ਜੁੜ ਜਾਣ ਦੀ ਅਵਸਥਾ ਮਾਨੋ ਇੱਕ ਅਕਰਹਿ ਅਵਸਥਾ ਹੈ, ਨਾਮ ਜਪਣਾ ਇਸ ਦਾ ਸਾਧਨ ਹੈ, ਜਗਤ ਵਿੱਚ ਭਲਾ ਕਰਨਾ ਇਹ ਕਰਮ ਕਰਨਾ ਹੈ, ਭਲਾ ਕਰਕੇ ਇਸ ਵਿੱਚ ਫਲ ਦੀ ਵਾਸ਼ਨਾ ਤਿਆਗਣੀ ਇਹ ਕਰਮ ਦੀ ਸਫਲਤਾ ਹੈ। ਗੁਰੂ ਸਿੱਖੀ ਸਿੱਧਕ ਭਰੋਸਾ ਅਤੇ ਨਾਮ ਬਖਸ਼ੇ। ਵੀਰ ਸਿੰਘ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।